लो जी, सुजाता की बात करें,
हाँ जी,
तो ये जो रूहानी सिलसिला होता है ना, इसमें एक चीज़ होती है, उसको कहते हैं सजादा। सजादा कंप्राइज ऑफ इस्माल कालीन, तकिया, सराने छोटे से जिसमें बुजुर्ग टेक लगा के बैठते हैं, आसा जिसे हम आसा ही कहते हैं, जैसे मूसा अलैहि सलाम के पास आसा था ऐसी वो एक आसा, और गाउन, खरका, पगड़ी, रुमाल जो ऐसे कांधे के ऊपर लेते हैं, ये इन चीज़ों से इट कंप्राइज ऑल दीज थिंग्स। तो जो ये जी आयो अभी लेक्चर कर रहे हैं जनाब, इंटरव्यू जरा रिकॉर्ड कराना है, वो पढ़ता ना पिया करानी तू थे। अच्छा जी सुनो जी, तो ये जो सजादा होता है ना, ये वो खलीफा को मिलता है। आजकल वो मेरे पास है, मुझसे पहले मेरे बड़े भाई के पास था, मरहूम साहब के पास, उनसे पहले मेरे बाबा जी अब्बा जी के पास था, अब्बा जी से पहले हमारे बड़े जो अब्बा जी के पीर थे गुलाम जिलानी रहमतुल्लाह उनके पास था, उनसे पहले वो था बगदाद शरीफ में, वहाँ से वो चला, तो ऐसे मुख्तलिफ स्टेप्स से होता हुआ आज वो यहाँ तक पहुँचा कि मेरे पास भी है। तो ये बात सुनानी है आपको इस बात पे कि मरहूम साहब का ज़माना था, बाबा जी जब दुनिया से पर्दा कर गए तो वो सजादा मरहूम साहब लेकर चले गए ककराली। अब वहाँ दरबार शरीफ के ऊपर कोई कमरा नहीं था, कोई जगह नहीं थी कि उसको रखा जाता, संदूक छोटा सा एक संदूक में रखा हुआ है। उन्होंने क्या किया कि वो संदूक अपने एक मुरीद के घर में गांव के अंदर रख दिया। अब जब तक वो मुरीद जिंदा रहा, वो उस सजादा को धूप पे भी रखता, उसको खुशबू भी लगाता, उसको सफाई भी करता, ऐसी उसके साथ उसका एक ना एक तल्लक रूहानी था, उसे वो सुकून भी हासिल होता है जी। और मैंने खुद देखा है कि जब वो उसका नाम था अदालत खान, जब बड़ी ग्यारहवीं शरीफ का ख़त्म शरीफ होता तो अदालत खान उसको निकालता सजादे की चीज़ों को, उसे बकायदा अरेंज करता एज़ पर तरतीब के हिसाब से, और जो उसका खिरका वगैरह होता वो बाबा जी को वो ख़ुद अपने हाथ से पहनाता, गाउन जो था है जी, और रुमाल भी ऊपर करता, पगड़ी भी बाबा जी के सर पे रखता, खुशबू फिर लगाता इतर, और उसके बाद फिर वो बाबा जी को सलूट मारता, और फिर बाबा जी का आसा उनके हाथ में पकड़ाता। ये मंजर मैंने देखा हुआ है, एक प्रोटोकॉल, एक इज्जत अफजाई, एक तरीकाकार उसको वो करता था। बाद में उसने उसे बड़े एहतराम से प्यार से संभाल के सदूक में बंद कर देना। अब बाबा जी के मरने के बाद भी उसने वो वैसे ही किया, उस बंदे ने अपने घर में रखा और उसी इज्जत एहतराम के साथ। अल्लाह का करना क्या हुआ कि वो बंदा मर गया, अदालत खान मर गया। अब पीछे रह गए उसकी बीवी और बच्चे। अब उनमें वो चीज़ तो नहीं थी ना जो अदालत के अंदर थी। तो मैंने ऐसे करना, जब हमारे दरबार पे ख़त्म शरीफ होना तो मैंने जाना गाड़ी लेकर उसके घर, और मैं कहना सकीना दे रहा मनो सजा दे रहा बक्सा, तो फिर मैं वापस कर जाऊँगा। वो मैं ले आना ख़त्म शरीफ में रखना, फिर बाद में पैकअप करके उस उनके घर दे के आ जाना। अब मैंने महसूस किया कि जो सजादा का एहतराम या सफाई या खुशबू लगाना या धूप लगाना या उसे संभाल के रखना अदालत का काम था, जो पीछे हैं ये नहीं करते। बल्कि मैंने जब देखना तो उस संदूक के ऊपर ना मट्टी जाले लगे होने, तो मैंने पूछना जो किसे संदूक है, तो उन्होंने कहा वो मंजी थले पड़े या काट लो। मैंने वो मंजी से ध्रो के बाहर कटना फिर बनना फुड़ना। वो मैंने अपने ना एक साथी के साथ बात की बाबे मोहम्मद सैन, मैं कह लाला गल ले ਦਾਲਤਿਆਂ ਦਾ ਦੀ ਗੱਲ ਹੈ ਸੀ ਅਤੇ ਸਜਾਦੇ ਦੀ ਹੋਣੀ ਸੀ ਤਾਂ ਕੋਈ ਨਹੀਂ ਅਤੇ ਇਹਦੇ ਹੁਣ ਕੀ ਕਰੀਏ। ਮੈਨੂੰ ਕਹਿੰਦਾ ਸਰਕਾਰ ਇਸ ਵਾਰੀ ਲੈ ਆਵਿਓ ਵਾਂ ਸੇ ਸੰਦੂਕ ਉਠਾ ਕੇ ਲਿਆ ਨਾ ਔਰ ਵਾਪਸ ਦੇਣੇ ਨਾ ਜਾਣਾ। ਅਗਰ ਉਹਨਾਂ ਮੇਂ ਕੋਈ ਚਾਹਤ ਹੋ ਗਈ ਨਾ ਤਾਂ ਵੋ ਖੁਦ ਆਪਸੇ ਮੰਗੇਗੇ। ਮੈਂ ਲੈ ਆਇਆ, ਮੈਂ ਰੱਖ ਲਿਆ, ਅਬ ਉਹ ਕੋਈ ਨਹੀਂ ਆਇਆ। ਮੇਰੀ ਬਾਤ ਸਮਝੇ? ਅਬ ਉਸ ਦਿਨ ਸੇ ਅੱਜ ਕਿਤਨੇ ਸਾਲ ਗੁਜ਼ਰ ਗਏ, ਕੋਈ ਨਹੀਂ ਆਇਆ ਪੁੱਛਦੇ ਕਿ ਜੀ ਵੋ ਤੁਹਾਰਾ ਸਜਾਦਾ ਹਮਾਰੇ ਘਰ ਮੇਂ ਥਾ ਤੋ ਵੋ ਤੋ ਮੈਂ ਦੇ ਦਿਉ, ਕਿਉਂਕਿ ਉਹਨੇ ਉਸਕੇ ਸਾਥ ਮੁਹੱਬਤ ਛੋੜ ਦੀ। ਤੋ ਸਜਾਦੇ ਨੇ ਉਹਨਕੇ ਸਾਥ ਮੁਹੱਬਤ ਛੋੜ ਦੀ, ਉਸਨੇ ਆਪਣਾ ਵਾਹਨ ਇਸੇ ਜਗ੍ਹਾ ਬਦਲ ਲਈ। ਅਗਰ ਇਸੇ ਮੈਂ ਇਨਡਾਇਰੈਕਟ ਕਹੂੰ ਕਿ ਸਜਾਦੇ ਨੇ ਖੁਦ ਆਪਣੇ ਆਪ ਕੋ ਮਹਿਫੂਜ਼ ਰੱਖਣੇ ਕੇ ਲੀਏ ਵਹਾਂ ਤੋ ਹੋ ਸਕਦਾ ਕੋਈ ਨੋ ਆਉਂਦੀ ਉਹਨੇ ਚੁੱਕ ਕੇ ਬਾਹਰ ਮਾਰੇਗੀ ਪੁਰਾਣੇ ਕੱਪੜੇ 'ਚ ਲਿਆ ਲਗਾਇਆ ਅਤੇ ਫੈਂਕੋ ਇਹਨੇ ਬਾਹਰ। ਲੇਕਿਨ ਉਹ ਸਜਾਦਾ ਸ਼ਰੀਫ ਖੁਦ ਬਹੁਤ ਐਸਾ ਅਰੇਂਜਮੈਂਟ ਹੋਇਆ ਕਿ ਆਪਣੇ ਆਪ ਹੀ ਉਹ ਐਸੀ ਜਗ੍ਹਾ ਪਰ ਪਹੁੰਚ ਗਿਆ ਜਾਂ ਉਸਕੀ ਫਿਰ ਉਹੀ ਇੱਜ਼ਤ, ਫਿਰ ਉਹੀ ਪਜ਼ੀਰਾਈ। ਮੈਂ ਨਿਆ ਬਕਸਾ ਉਸ ਲਈ ਮੰਗਵਾਇਆ ਔਰ ਮੈਂ ਉਸੇ ਉਸੀ ਇੱਜ਼ਤ ਤੋਂ ਤਕਰੀਮ ਕੇ ਸਾਥ ਰੱਖਤਾ ਹੂੰ। ਤੋ ਯਹਾਂ ਸੇ ਇਹ ਸਮਝ ਆਤੀ ਹੈ ਕਿ ਇਹ ਜੋ ਬਜ਼ੁਰਗੋਂ ਕੀ ਨਿਸ਼ਾਨੀਆਂ ਹੋਤੀ ਹੈ ਨਾ, ਯੇ ਖੁਦ ਆਪਣੇ ਆਪ ਕੋ ਸੰਭਾਲਤੀ ਹੈ, ਜ਼ਾਇਆ ਉਹਨੇ ਸਿਰਫ ਖੁਦ ਕੋ ਖੁਦ ਬਚਾਤੀ ਹੈ। ਨਹੀਂ ਮੈਂ ਤਾਂ ਕਰਕੇ ਪਾਤੇ ਸੁਣਾ ਤਾ, ਮੈਂ ਕਿਤਾਬੀ ਪਾਤੇ ਨਹੀਂ ਸੁਣਾਤਾ। ਤਲਵਾਰ ਹੈ ਹਮਾਰੇ ਪਾਸ, ਬਾਬਾ ਜੀ ਕਿਤੇ ਨਿਸ਼ਾਨੀ ਸੀ, ਅਬ ਉਹ ਮਨਜ਼ੂਰ ਸਾਹਿਬ ਕੇ ਪਾਸ ਸੀ, ਮਨਜ਼ੂਰ ਸਾਹਿਬ ਕੇ ਬਾਅਦ ਉਸਕੀ ਬੀਵੀ ਕੇ ਪਾਸ ਆ ਗਈ। ਅਬ ਮੁਝੇ ਕੋਈ ਨਹੀਂ ਪਤਾ ਕਿ ਉਹ ਤਲਵਾਰ ਕਹਾਂ ਗਈ, ਕੀ ਪਤਾ ਹੋ ਸਕਦਾ ਮਨਜ਼ੂਰ ਸਾਹਿਬ ਨੇ ਵੇਚ ਕੇ ਖਾ ਗਏ ਹੁਣ। ਨਹੀਂ ਪੋਸੀਬਲ ਹੈ ਨਾ ਜੀ ਕਿ ਚੀਜ਼ ਜਿਹੜੀ ਮੇਰੇ ਸਾਹਮਣੇ ਨਹੀਂ ਹੈ, ਤਾਂ ਮੈਨੇ ਉਸਕਾ ਮੈਨੇ ਪੁੱਛਿਆ ਵੀ ਨਹੀਂ ਹੈ, ਲੇਕਿਨ ਮੁਝੇ ਯਾਦ ਜ਼ਰੂਰ ਥਾ। ਇੱਕ ਦਿਨ ਉਹ ਮੇਰੀ ਭਰਜਾਈ ਜਿਹੜੀ ਇਹਨਾਂ ਨਬੀਲਾ ਉਹ ਕਹਿੰਦੀ ਹੈ ਉਹ ਬਾਬਾ ਜੀ ਦੀ ਤਲਵਾਰ ਸੀ ਇੱਥੇ ਅਤੇ ਉਹ ਤਾਂ ਲੈ ਲਓ ਤੁਸੀਂ ਇੱਧਰ ਰੱਖ ਲਓ। ਮੈਂ ਕਰਿਆ ਜੀ ਬਿਸਮਿਲਾ ਹਾਂਜੀ, ਤੋ ਬਾਬਾ ਜੀ ਕੀ ਤਲਵਾਰ ਉਸਨੇ ਮੁਝੇ ਦੇ ਦੀ ਤੋ ਮੈਨੇ ਸੰਭਾਲ ਲਈ। ਤੋ ਮੈਂ ਖੁਦ ਸੋਚਦਾ ਰਿਹਾ ਕਿ ਹਾਲਾਂ ਮੈਨੇ ਡਿਮਾਂਡ ਹੀ ਕੀ, ਮੈਂ ਉਸੇ ਤਲਾਸ਼ ਨਹੀਂ ਕੀਆ। ਮੈਂ ਉਸੇ ਸਮਝਦਾ ਸੀ ਪਤਾ ਨਹੀਂ ਮਿਸ ਮਰੂ ਮਨਜ਼ੂਰ ਸਾਹਿਬ ਨੇ ਕੀ ਕੀਤਾ ਉਹਦੇ ਨਾਲ, ਲੇਕਿਨ ਉਹ ਤਲਵਾਰ ਖੁਦ ਹੀ ਚੱਲ ਕੇ ਮੇਰੇ ਪਾਸ ਆ ਗਏ। ਨਾਓ ਇਟ ਇਜ਼ ਇਨ ਸੇਫ ਹੈਂਡਸ। ਤੋ ਯਹਾਂ ਸੇ ਇਹ ਸਮਝ ਆਤੀ ਹੈ ਕਿ ਇਹ ਬਜ਼ੁਰਗੋਂ ਕੀ ਚੀਜ਼ ਹੀ ਆਪਣੇ ਆਪ ਕੋ ਖੁਦ ਮਹਿਫੂਜ਼ ਕਰਤੀ ਹੈ ਜੀ। ਇੱਕ ਖਰਲ ਥਾ ਪੱਥਰ ਕਾ ਜੋ ਬਾਬਾ ਜੀ ਨੇ ਖੁਦ ਬਣਾਇਆ ਥਾ, ਖਰਲ ਜਾਣਦੀ ਹੈ ਨਾ ਪੱਥਰ ਕਾ, ਉਸਮੇਂ ਉਸਕੋ ਬਣਾਤੇ ਹੈ ਜੈਸੇ ਦੌਰੀ ਹੋਤੀ ਹੈ ਖਰਲ, ਪਤਾ ਕਿਆ ਹੋਤਾ ਹੈ? ਅੱਛਾ ਉਹ ਇਹ ਹੋਤਾ ਹੈ ਕਿ ਕਸ਼ਤੀ ਨੁਮਾ ਇੱਕ ਮਸ਼ੀਨ ਬਣਾਈ ਜਾਤੀ ਹੈ ਪੱਥਰ ਕੇ ਅੰਦਰ ਖੋਦ ਕੇ ਗਹਿਰਾਈ, ਉਸਮੇ ਆਪ ਕੋ ਕੀਮਤੀ ਪੱਥਰ ਅਗਰ ਰਗੜ ਕੇ ਪਾਊਡਰ ਕਰਨੇ ਹੋ ਤਾਂ ਉਸਕੋ ਕਰਤੇ ਹੈ। ਇੱਕ ਮੋਟਰ ਹੋਤਾ ਹੈ ਉਹਨੂੰ ਪੈਸਟਲ ਐਂਡ ਮੋਟਰ ਕੀ ਅੰਗਰੇਜ਼ੀ 'ਚ ਪੈਸਟਲ ਐਂਡ ਮੋਟਰ ਕਹਿੰਦੇ ਨੇ। ਉਹ ਪੱਥਰ ਉਹ ਉਠਾ ਕੇ ਲਾਇਆ ਸੀ ਦਰਿਆ ਜੇਲਮ 'ਚ ਅਤੇ ਫਿਰ ਪਾਤਰ ਸੀ, ਬੜਾ ਸਖਤ ਪੱਥਰ ਥਾ। ਮੈਂ 6 ਮਹੀਨੇ ਲੱਗੇ ਮੁਝੇ ਇਸਕੋ ਇਹ ਬਣਾਉਣੇ ਮੈਂ ਹਾਂਜੀ। ਤੋ ਵੋ ਉਨਕੇ ਘਰ ਪੜਾ ਹੁਆ ਥਾ ਨਬੀਲਾ ਕੇ ਪਾਸ, ਪਤਾ ਮੁਝੇ ਥਾ ਉਸਕਾ। ਇੱਕ ਦਿਨ ਵੈਸੇ ਮੈਨੇ ਬਾਤ ਕੀ, ਮੈਂ ਕਿਹਾ ਬਾਬਾ ਜੀ ਦਾ ਕੋਈ ਖਰਲ ਸੀ ਇੱਥੇ? ਉਹ ਆਹੋ ਜੀ ਉਹ ਵੀ ਹੈ, ਮੈਂ ਕਿਹਾ ਤੁਸੀਂ ਉਹ ਬੋਲਿਆ ਜੀ, ਉਹਦੇ 'ਤੇ ਵੀ ਐਡਿਟ ਮਿੱਟੀ ਚੜੀ ਸੀ। ਤੋ ਮੈਂ ਦੇਖਾ ਕਿ ਉਹ ਖੁਦ ਹੀ ਖਰਲ ਟੁਰ ਕੇ ਨਾ ਮੇਰੇ ਕੋਲ ਆ ਗਏ। ਤੋ ਇਹ ਚੀਜ਼ਾਂ ਖੁਦ ਆਪਣਾ ਆਪ ਕੋ ਸੰਭਾਲਦੀ ਹੈ ਬੰਦਾ, ਤਾਂ ਚਲੋ ਹੁੰਦਾ ਹੀ ਹੁੰਦਾ। ਤੋ ਇਨਕੇ ਅੰਦਰ ਕੋਈ ਬਾਤ ਹੈ, ਰੂਹਾਨੀਅਤ ਕੀ ਅਗਰ ਦੁਨੀਆ ਮੇਂ ਜਾ ਕੇ ਇਹਨੇ ਦੇਖਿਆ ਨਾ, ਤੋ ਇਹ ਇਸਕੇ ਸਾਥ ਕੋਈ ਐਸੀ ਫਜ਼ੀਲਤ ਹੈ? تو یہ جو ہمارے اباؤ اجداد جو بزرگ ہیں اللہ کے اصحابی اور یہ اہل بیت اور سارے ان کی قبریں جو ہیں وہ ہمارے لیے بڑی ایک نعمت ہیں۔ تو سعودیاں نے ساری قبراں ڈھا ڈھو کے برابر کی تھی نے، تو اس سے اپنے ڈٹ کے بیٹھے ہیں۔ یہ کچھ نا جی مناسب بات نہیں ہے۔ یہ بات ہے۔